ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਾਵੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਦੇਖ ਦੇਖੇ ਤਰੇ ਗੁਰ ਨਾਮ ਦੀਓ ਰਿਨ ਲਾਥਾ ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਦੇਖ ਦੇਖੇ ਉਤਰੇ ਗੁਰ ਨਾਮ ਦੀਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੁਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੁਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਬਲਾਗੀ ਗੁਰੂ ਖਾਲਸਾ ਸਤਿ ਸ੍ਰੀ ਅਕਾਲ। ਆਪ ਧਰਮਤਾ ਦੇ ਯੋਗ ਹਰ ਲੋਕ ਦੀ ਤਰ੍ਹਾਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀ ਬਾਗ ਨਾਲ ਵਿਖੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਕਰਕੇ ਆਪ ਜੀਆਂ ਨੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਦੇ ਅੰਦਰ ਔਰ ਗੁਰਦੁਆਰਾ ਮੰਜੀ ਸਾਹਿਬ ਦੀ ਮਾਂ ਨਾਲ ਵਿਖੇ ਸਤਿਗੁਰਾਂ ਦੀ ਪਾਵਨ ਹਾਂਡੀ ਵਿੱਚ ਜੁੜ ਬੈਠੇ ਦੇਵ ਦੁਨੀਆ ਦੇ ਮਾਲਕ ਜਗਤ ਜਲੰਧਰ ਦੇ ਰੱਖਿਆ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਵੇਲੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਉਬਾਣ ਹੋ ਕੇ ਅੱਜ ਦਾ ਸ੍ਰੀ ਮੁੱਖ ਵਾਕ ਸੁਭ ਸੁਲਤਾਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਦਾਂ ਦੁਆਰਾ ਸਮੁੱਚੀ ਲੁਕਾਈ ਨੂੰ ਬਖਸ਼ਿਸ਼ ਕੀਤਾ ਹੈ। ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਤੇ ਅੰਮ੍ਰਿਤਸਰ ਸ਼ਹਿਰ ਵਸਾਉਣ ਵਾਸਤੇ ਮੇਰੀ ਗੱਡੀ ਸੱਚਖੰਡ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਪ੍ਰਕਾਰ ਹੁਣ ਤੁਸੀਂ ਨਵਾਂ ਸ਼ਹਿਰ ਅੰਮ੍ਰਿਤਸਰ ਵਸਾਉਣਾ ਕਰੋ। ਸਤਿਗੁਰੂ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਸੁਭਾਵਾਨ ਹੋ ਕੇ ਇਸ ਪਾਵਨ ਜਗ੍ਹਾ ਤੇ ਆਏ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਔਰ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ ਇਤਿਹਾਸਕ ਗੁਰਸਿੱਖ ਸਤਿਗੁਰਾਂ ਦੇ ਨਾਲ ਸਾਨੂੰ ਗੁਰੂ ਰਾਮਦਾਸ ਜੀ ਨੇ ਜਿੱਥੇ ਇਹ ਅੰਮ੍ਰਿਤ ਪਾਵਨ ਸਰੋਵਰ ਦੀ ਖੁਦਵਾਈ ਕਰਵਾਈ ਉੱਥੇ ਗੁਰਦੁਆਰਾ ਗੁਰੂ ਕੇ ਮਹਿਲ ਇੱਥੇ ਸਤਿਗੁਰਾਂ ਨੇ ਆਪਣੇ ਰਹਿਣ ਵਾਸਤੇ ਅਤੇ ਆਪਣੇ ਸੰਗੀ ਸਾਥੀ ਗੁਰਸਿੱਖਾਂ ਦੇ ਰਹਿਣ ਵਾਸਤੇ ਅਤੇ 52 ਪ੍ਰਕਾਰ ਦੇ ਕਿੱਤਿਆਂ ਦੇ ਲੋਕਾਂ ਨੂੰ ਸਤਿਗੁਰੂ ਜੀ ਦੇ ਘਰ ਬਣਾ ਕੇ ਦਿੱਤੇ। ਸਤਿਗੁਰੂ ਜੀ ਜਦੋਂ ਅੰਮ੍ਰਿਤ ਸਰੋਵਰ ਦੀ ਕਾਰ ਕਰਵਾ ਰਹੇ ਸੀ, ਸੇਵਾ ਕਰਵਾ ਰਹੇ ਸੀ, ਉਸ ਵੇਲੇ ਕੋਈ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਪ੍ਰਭੂ ਦਾ ਨਾਮ ਕਿਵੇਂ ਜਪਿਆ ਜਾ ਸਕਦਾ ਹੈ, ਨਾਮ ਹਿਰਦੇ ਵਿੱਚ ਕਿਵੇਂ ਵਸ ਸਕਦਾ ਹੈ, ਨਾਮ ਨੂੰ ਦ੍ਰਿੜ ਕਿਵੇਂ ਕੀਤਾ ਜਾ ਸਕਦਾ ਹੈ। ਤਗਰੀਬ ਰਿਵਾਜ ਗੁਰੂ ਰਾਮਦਾਸ ਜੀ ਦੀ ਇਹ ਪਾਵਨ ਸ਼ਬਦ ਜੈਤਸਰੀ ਦੇ ਅੰਦਰ ਉਚਾਰਨ ਕੀਤਾ, ਅੰਮ੍ਰਿਤਸਰ ਸਾਹਿਬ ਦੀ ਵੀ ਪਾਵਨ ਧਰਤੀ ਤੇ ਸੰਗੇ ਦੀ ਜੈਤਸਰੀ ਰਾਗ ਦੀ ਆਰੰਭਤਾ ਵੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਕਈ ਹੋਰਨਾਂ ਮਤਾਂ ਦੇ ਵਿੱਚ ਜੈਤਸਰੀ ਨੂੰ ਰਾਗੜੀ ਵੀ ਮੰਨਿਆ ਗਿਆ ਹੈ ਔਰ ਵਿਦਵਾਨਾਂ ਦੇ ਵਿਚਾਰ ਹੈ ਕਿ ਇਹ ਜੈਸਰੀ ਰਾਗੜੀ ਕਟਨ ਹੈ। ਇਹਦੇ ਗਾਇਨ ਕਰਨ ਦਾ ਸਮਾਂ ਦਿਨ ਦਾ ਚੌਥਾ ਪਹਿਰ ਹੈ, ਪਾਤਸ਼ਾਹ ਨੂੰ 3 ਵਜੇ ਤੋਂ ਲੈ ਕੇ 6 ਵਜੇ ਤੀਕਰ ਜੈਤਸਰੀ ਗਾਇਨ ਕੀਤਾ ਜਾਂਦਾ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਹੁਕਮ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ।
ਪਰਾਗ ਜੈਤਸਰੀ ਵਿੱਚ ਚੌਥੇ ਗੁਰਦੇ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਜਿਹਦਾ ਪਹਿਲੇ ਧਾਰ ਸੁਰਪਾਲ ਵਿੱਚ ਗਾਇਨ ਕਰਨ ਦਾ ਹੁਕਮ ਹੈ। ਇਸ ਪਾਵਨ ਸ਼ਬਦ ਦੇ 4 ਬੰਦ ਹਨ, 4 ਪਦ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਬ੍ਰਹਮ ਪਰਮੇਸ਼ਰ ਹੈ, ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰੂ ਦੀ ਕਿਰਪਾ ਦੇ ਦਾਨ ਪ੍ਰਾਪਤ ਹੁੰਦਾ ਹੈ। ਇਹ ਪਾਵਨ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 696 ਤੇ ਸੁਭਾਈ ਨਾਲ
ਮੇਰਾ ਹੀਰਾ ਰਤਨ ਨਾਮ ਹਰ ਬਸਿਆ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ ਤਾਂ ਭਾਈ ਸਿੱਖੋ ਮੇਰੇ ਹਿਰਦੇ ਵਿੱਚ ਰਤਨ ਰੂਪੀ ਅਮੋਲਕ ਪਰਮੇਸ਼ਰ ਦਾ ਨਾਮ ਵਸਿਆ ਹੋਇਆ ਹੈ। ਪੁੱਛਿਆ ਜੀ ਤੁਹਾਡੇ ਹਿਰਦੇ ਵਿੱਚ ਨਾਮ ਕਿਵੇਂ ਵਸਿਆ?
ਮੇਰੇ ਹੱਥ ਧਰਿਓ ਮੇਰਾ ਮਾਥਾ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਮੇਰੇ ਪ੍ਰਤੱਖ ਮਸਤਕ ਤੇ ਸਿਰ ਦੇ ਉੱਤੇ ਆਪਣੀ ਮਿਹਰ ਦਾ ਰੱਖਿਆ ਹੈ। ਮੇਰੇ ਅੰਤ ਕਰਮ ਰੂਪੀ ਸਿਰ ਤੇ ਸਤਿਗੁਰੂ ਜੀ ਨੇ ਦਇਆ ਦਾ ਹੱਥ ਰੱਖਿਆ ਹੈ, ਜਿਸ ਕਰਕੇ ਮੇਰੇ ਹਿਰਦੇ ਵਿੱਚ ਅਮੋਲਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਗਿਆ।
ਜਨਮ ਜਨਮ ਕੇ ਕਿਲ ਦਿਖ ਦਿਖ ਤੇਰੇ।
ਬੇਨਤੀ ਕੀਤੀ ਮਹਾਰਾਜ ਨਾਮ ਹਿਰਦੇ ਵਿੱਚ ਵਸ ਜਾਵੇ ਤੇ ਇਹਦਾ ਕੋਈ ਫਲ ਨਹੀਂ ਮਿਲਦਾ। ਸੱਚੇ ਪਾਤਸ਼ਾਹ ਵੀ ਕਹਿੰਦੇ ਆ ਭਾਈ ਜਨਮ ਜਨਮ ਕੇ ਕਿਲ ਦਿਖ ਦੇ ਪੁੱਤਰ ਹੈ, ਨਾਮ ਹਿਰਦੇ ਵਿੱਚ ਵਸ ਜਾਵੇ ਜਨਮਾਂ ਜਨਮਾਤਰਾਂ ਦੇ ਕੀਤੇ ਹੋਏ ਪਾਪ ਅਤੇ ਉੱਤਰ ਜਾਂਦੇ ਨੇ, ਨਜ਼ਰ ਭੁੱਲ ਜਾਂਦੇ ਨੇ।
ਮੇਰੇ ਨਾਮ ਦਿਓ ਰਿਨ ਲਾਥਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਦੋਂ ਗੁਰੂ ਨਾਮ ਦੀ ਦਾਤ ਦਿੰਦਾ ਨਾ ਤੇ ਉਦੋਂ ਰਿਣ ਕਰਜ਼ਾ ਵੀ ਲੱਥ ਜਾਂਦਾ ਹੈ। ਰਿਣ ਚਾਰ ਪ੍ਰਕਾਰ ਦਾ ਵਿਦਵਾਨਾਂ ਨੇ ਮੰਨਿਆ ਹੈ। ਲੋਕ ਰਿਣ, ਰਾਜ ਰਿਣ ਔਰ ਇਸੇ ਤਰ੍ਹਾਂ ਹੀ ਪਿੱਤਰ ਰਿਣ ਤੇ ਦੇਵ ਰਿਣ, ਇਹਨੂੰ ਚਾਰ ਪ੍ਰਕਾਰ ਦਾ ਦੰਡ ਵੀ ਕਹਿੰਦੇ ਨੇ। ਲੋਕ ਦੰਡ, ਰਾਜ ਦੰਡ, ਪਿੱਤਰ ਦੰਡ ਤੇ ਦੇਵ ਦੰਡ, ਇਹ ਚਾਰ ਪ੍ਰਕਾਰ ਦਾ ਦੰਡ ਹੈ, ਰਿਣ ਹੈ, ਕਰਜ਼ਾ ਹੈ। ਸੱਚੇ ਪਾਤਸ਼ਾਹ ਵੀ ਕਹਿੰਦੇ ਜਦੋਂ ਗੁਰੂ ਕਿਰਪਾ ਕਰਕੇ ਗੁਰੂ ਨਾਮ ਦੀ ਦਾਤ ਦਿੰਦਾ ਨਾ ਤੇ ਫਿਰ ਇਹ ਚਾਰ ਪ੍ਰਕਾਰ ਦਾ ਦੰਡ ਕਰਜ਼ਾ ਜਿਹੜਾ ਉਹ ਵੀ ਲੱਥ ਜਾਂਦਾ ਹੈ। ਕਰਜ਼ਾ ਜਿਹੜਾ ਉਹ ਵੀ ਉੱਤਰ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਗੁਰੂ ਨੇ ਸਾਨੂੰ ਅਮੋਲਕ ਨਾਮ ਦੀ ਦਾਤ ਦਿੱਤੀ, ਜਿਸ ਕਰਕੇ ਚਾਰ ਪ੍ਰਕਾਰ ਦਾ ਜਿਹੜਾ ਰਿਣ ਕਰਜ਼ਾ ਸੀ ਇਹ ਭਾਈ ਲੱਥ ਗਿਆ।
ਮੇਰੇ ਮਨ ਭਜ ਰਾਮ ਨਾਮ ਸਾਡੇ ਅਰਥਾ।
ਸੱਚੇ ਪਾਤਸ਼ਾਹ ਵੀ ਕਹਿੰਦੇ ਐ ਮੇਰੇ ਪਿਆਰੇ ਮਨਾ ਤੂੰ ਰਮੇ ਰਾਮ ਪਰਮੇਸ਼ਰ ਦਾ ਨਾਮ ਸਿਮਰਿਆ ਕਰ, ਵਾਹਿਗੁਰੂ ਦੇ ਨਾਮ ਦਾ ਭਜਨ ਕਰਿਆ ਕਰ। ਤੇ ਪੁੱਛਿਆ ਜੀ ਨਾਮ ਸਿਮਰਨ ਕਰਨ ਕਰਕੇ ਵਾਹਿਗੁਰੂ ਦੇ ਨਾਮ ਦਾ ਭਜਨ ਕਰਨ ਕਰਕੇ ਕੀ ਪ੍ਰਾਪਤ ਹੋਵੇਗਾ? ਤਾਂ ਸਤਿਗੁਰੂ ਜੀ ਕਹਿੰਦੇ ਸਭ ਅਰਥਾਂ ਜਿਹੜੇ ਧਰਮ ਅਰਥ ਕਾਮ ਲੋਕ ਇਤਿਆਦਿਕ ਚਾਰ ਪਦਾਰਥ ਨੇ ਇਹ ਸਾਰੇ ਦੇ ਸਾਰੇ ਪਦਾਰਥ ਭਾਈ ਤੈਨੂੰ ਪ੍ਰਾਪਤ ਹੋ ਜਾਣਗੇ।
ਪੂਰੇ ਹਰ ਨਾਮ ਦ੍ਰਿੜਾਇਆ।
ਪੂਰੇ ਗੁਰੂ ਨੇ ਕਿਰਪਾ ਕਰਕੇ ਸਾਨੂੰ ਨਾਮ ਦ੍ਰਿੜ ਕਰਵਾ ਦਿੱਤਾ ਹੈ। ਸਾਨੂੰ ਨਾਮ ਪੱਕਾ ਕਰਾ ਦਿੱਤਾ ਹੈ। ਨਾਮ ਪੱਕੇ ਦੀ ਨਿਸ਼ਾਨੀ ਸੰਗਿਆ ਜੀ ਇਹਨਾਂ ਗੁਰਸਿੱਖਾਂ ਤੋਂ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਨੇ ਆਪਣਾ ਬੰਦ ਬੰਦ ਕਟਵਾਇਆ ਹੈ, ਖੋਪਰ ਲਵਾਏ, ਚਰਕੜੀਆਂ ਤੇ ਚੜ੍ਹੇ, ਤਾਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਪਰ ਨਾਮ ਦਾ ਪੱਲਾ ਨਹੀਂ ਛੱਡਿਆ। ਉੱਥੇ ਪਤਾ ਲੱਗਦਾ ਕਿ ਨਾਮ ਉਹਨਾਂ ਦੇ ਅੰਦਰ ਪਰਪੱਕ ਸੀ। ਸਤਿਗੁਰੂ ਜੀ ਕਹਿੰਦੇ ਪੂਰੇ ਗੁਰੂ ਨੇ ਹਰੀ ਪਰਮੇਸ਼ਰ ਦਾ ਨਾਮ ਸਾਨੂੰ ਦ੍ਰਿੜ ਕਰਵਾ ਦਿੱਤਾ ਹੈ, ਸਾਨੂੰ ਪੱਕਾ ਕਰਾ ਦਿੱਤਾ।
ਮਿਨ ਨਾਵੈ ਜੀਵਨ ਬਿਰਥਾ।
ਸੱਚੇ ਪਾਤਸ਼ਾਹ ਵੀ ਕਹਿੰਦੇ ਨਾਮ ਤੋਂ ਬਗੈਰ ਜੀਵਨ ਜਿਹੜਾ ਜ਼ਿੰਦਗੀ ਹੈ ਨਾ, ਇਹ ਵਰਤਾ ਵਿਅਰਥ ਹੈ, ਕਿਸੇ ਅਰਥ ਵੀ ਨਹੀਂ ਸੰਗਤ ਜੀ। ਇਸ ਕਰਕੇ ਪੂਰੇ ਗੁਰੂ ਨੇ ਜਦੋਂ ਕਿਰਪਾ ਕਰਕੇ ਨਾਮ ਦ੍ਰਿੜ ਕਰਵਾ ਦਿੱਤਾ ਤੇ ਨਾਮ ਦੇ ਨਾਲ ਸਾਡਾ ਜੀਵਨ ਸਫਲਾ ਹੋ ਗਿਆ। ਪਰ ਜਿਹੜੇ ਨਾਮ ਤੋਂ ਬਗੈਰ ਨੇ, ਨਾਮ ਤੋਂ ਜੀਵਨੇ ਨੇ, ਖਾਲੀ ਨੇ, ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹਨਾਂ ਦਾ ਜੀਵਨ ਬੇਕਾਰ ਹੈ, ਕਿਸੇ ਅਰਥ ਨਹੀਂ। ਜਿਵੇਂ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਦੁੱਧ ਤੋਂ ਬਗੈਰ ਜਿਹੜੀ ਗਾਂ ਹੈ ਉਹ ਕਿਸੇ ਅਰਥ ਨਹੀਂ। ਇਸੇ ਤਰ੍ਹਾਂ ਬੁੱਧੀ ਰੂਪੀ ਗਿਆਨ, ਬੁੱਧੀ ਜਿਹੜੀ ਬੁੱਧੀ ਰੂਪੀ ਗਾਂ, ਗਿਆਨ ਰੂਪੀ ਦੁੱਧ ਤੋਂ ਬਗੈਰ ਜਿਹੜੀ ਹੈ ਨਾ, ਇਹ ਕਿਸੇ ਅਰਥ ਨਹੀਂ। ਤੇ ਮਨੁੱਖ ਦਾ ਜੀਵਨ ਨਾਮ ਤੋਂ ਬਗੈਰ ਬੇਕਾਰ ਹੈ। ਜੇ ਨਾਮ ਦੀ ਪ੍ਰਾਪਤੀ ਨਹੀਂ ਕੀਤੀ ਤੇ ਜੀਵਨ ਵਰਤਾ ਹੈ। ਸੰਗਤ ਜੀ, ਨਾਮ ਦੀ ਪ੍ਰਾਪਤੀ ਸਿੱਖ ਧਰਮ ਦੇ ਵਿੱਚ ਸਤਿਗੁਰੂ ਜੀ ਦੇ ਪੰਨਿਆਂ ਪਿਆਰਿਆਂ ਦੁਆਰਾ ਬਖਸ਼ਿਸ਼ ਕੀਤੀ ਹੈ। ਪੰਜ ਪਿਆਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਾਜ਼ਰੀ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ, ਅੰਮ੍ਰਿਤ ਦੀ ਦਾਤ ਦੇ ਕੇ, ਫਿਰ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ। ਪਰ ਜਿਹੜੇ ਪ੍ਰਾਣੀ ਨਾਮ ਨੂੰ ਜਪਦੇ ਨੇ, ਸਿਮਰਨ ਭਜਨ ਕਰਦੇ ਨੇ, ਇੱਕ ਤਾਂ ਉਹਨਾਂ ਨੂੰ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਨੇ, ਤੇ ਸੰਗਤ ਜੀ ਦੂਜਾ ਇਹਨਾਂ ਦਾ ਜਿਹੜਾ ਜੀਵਨ ਹੈ ਨਾ, ਇਹ ਸਫਲਾ ਹੋ ਜਾਂਦਾ ਹੈ। ਪਰ ਜਿਹੜੇ ਨਾਮ ਤੋਂ ਹੋਣੇ ਨੇ, ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਨਾਮ ਦੇ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ, ਉਹ ਆਪਣੇ ਜੀਵਨ ਦੇ ਉੱਤੇ ਕਰਮ ਕਰਦੇ ਨੇ ਜਿਹੜੇ ਕਰਮਾਂ ਨੂੰ ਲਾਹਤਾਂ ਪੈਂਦੀਆਂ ਨੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਨਾਮ ਨਾਲ ਜੁੜੇ, ਵਾਹਿਗੁਰੂ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਕਰੋ। ਨਾਮ ਤੋਂ ਬਗੈਰ ਇਹ ਜੀਵਨ ਬੇਕਾਰ
ਰਹਾ।
ਰਾਮ ਦੇ ਕੇ ਹਜ਼ੂਰ ਪ੍ਰਮਾਦੇ
ਮਨਮੁਖ।
ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਤੋਂ ਬਗੈਰ ਜਿਹੜੇ ਮਨਮੁਖ ਬਣੇ ਨੇ ਇਹ ਮੂਰਖ ਹੋ ਰਹੇ ਨੇ। ਗੁਰੂ ਤੋਂ ਬਗੈਰ ਜੀਵਨ ਦੀ ਸੋਝੀ ਪ੍ਰਾਪਤ ਨਹੀਂ ਹੁੰਦੀ। ਗੁਰੂ ਤੋਂ ਬਗੈਰ ਗਿਆਨ ਪ੍ਰਾਪਤ ਨਹੀਂ ਹੁੰਦਾ। ਤੇ ਸੰਗਤ ਜੀ, ਗੁਰੂ ਤੋਂ ਬਗੈਰ ਲੋਕ ਪ੍ਰਲੋਕ ਵੀ ਨਹੀਂ ਸਵਰਦਾ, ਤੇ ਗੁਰੂ ਤੋਂ ਬਗੈਰ ਨਾਮ ਦੀ ਦਾਤ ਵੀ ਪ੍ਰਾਪਤ ਨਹੀਂ ਹੁੰਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਤੋਂ ਬਗੈਰ ਜਿਹੜੇ ਮਨਮੁਖ ਮਨ ਦੇ ਪਿੱਛੇ ਚੱਲਣ ਵਾਲੇ ਨੇ ਇਹ ਹੋਰ ਮੂੜ ਦੇ सब जोगै अनु
मोह माया नित फाथा
सत्य पाचा इन्हां दी निशानी की है जेड़े गुरु तो बगैर मन के पिछे तुरन वाले होर भी बेसमझ हो गए ने उन्होंने बारे कोई निशानी नहीं दसो तो सत्य पातशाह भी कहते तो मोह माया ने फाथा मिता प्रति माया के मोह विच फसे हुए ने यह भाई उन्होंने निशानी है जेड़े मिता प्रति माया के मोह विच फसे हुए ने माया मनो नवीसर आए मांगा बदमा बामे सो प्रभ चेतना आवई नानक नहीं करा वाहगुरु ने कदे चेते नहीं करते अटे पैर दम दम के नाल माया ही मंगी जाते आए माया करी जाते सत्य पातशाह जी कहते ने भाई मिता प्रति माया के मोह विच फसे हुए मन में जेड़े मूढ़ ने ना बेसमझ ने यह माया के मोह विच फसे हुए ने
इन साधु चरण ना सिरे कब हूं
सत्य पातशाह जी कहते होर निशानी उन्होंने पाई महाराज दसो हजूर कहते ने उन्होंने कदे श्रेष्ठ गुरां दे मुबारक चरणों की सेवा नहीं की जेड़े माया के मोह विच फसे हुए ने ना ये कदे गुरु के चरणों विच नहीं आते संगत जी ना उन्होंने कदे आन के गुरु घर में सेवा की सतगुरु जी कहते ये दूजी निशानी है उन्होंने कदे श्रेष्ठ गुरु साहब जी के चरणों की सेवा नहीं की
सब जन्म अकाथा
सत्य पातशाह जी कहते भाई उन्होंने सारा जीवन जोड़ा अकाथा बेकार ही गया है बेअर्थ ही गया है किसी अर्थ नहीं धरती से आन के बेर ही पड़े रहे ने क्योंकि ना उन्होंने कोई चंगा कर्म किया ना उन्होंने सिमरन भजन किया ना गुरु की मत प्राप्त की ना उन्होंने गुरु के दर पर कोई सेवा की इस करके उन्होंने जीवन जोड़ा अकाता बेकार है खडूर साहब धन गुरु अंगद देव सत्य पातशाह जी सिख संतान ने पावन उपदेश दिया कर दे संगत जी इतने गुरु के लंगर भी चलते लंगर विच रस अमृत कीर प्याली वरत दी एक मेरे वर्गा खीर खाड़ा सिख सी उन्हूं कमरा मिलया होया सी गुरु घर विच ते उन्हें सारा दिन सारी रात सुते रहना जदों लंगर का नजारा खड़कना ना तो उदों मौका मिलते मिलते बाहर आ के पंगत विच बह जाना रज के उन्हें प्रचादे दल कीर खा के फिर जा के कमरे में सौ जाना एक दिन बाबा बुढ़ा साहब जी उन्होंने कह लगे भलिया लोका कितने गुरु घर का लंगर चलता है कोई सेवा कर लिया कर कहता जी सेवा वर्गे तेरे वर्गे बुढ़े कर मैंने की लोड़ है मैंने की लोड़ है सेवा करनी दूजा उन्हें यह गल कह दी कह लगा तू कौन है मैं कहने वाला मैंने गुरु साहब कह गल सतगुरों के कोल पहुंच गई अचानक ਜਦੋਂ ਲੰਗਰ ਦਾ ਸਮਾਂ ਹੋਇਆ ਸਤਿਗੁਰੂ ਦੀ ਪੰਗਤ ਵਿੱਚ ਆਏ ਤੇ ਅਖੀਰ ਘਾੜਾ ਸਿੱਖ ਵੀ ਅੰਦਰੋਂ ਨਿਕਲਿਆ ਤੇ ਸਤਿਗੁਰੂ ਜੀ ਦਾ ਆਸਣ ਕੁਦਰਤੀ ਉਹਦੇ ਦਰਵਾਜ਼ੇ ਜਾਰੀ ਲੱਗ ਗਿਆ। ਜਦੋਂ ਅੱਖਾਂ ਨਲਦਾ ਨਲਦਾ ਬਾਹਰ ਆਇਆ ਤੇ ਸਤਿਗੁਰੂ ਜੀ ਨੇ ਤੱਕਿਆ, ਸਤਿਗੁਰੂ ਜੀ ਨੇ ਕੇਵਲ ਇਸ਼ਾਰੇ ਦਾ ਬੁਲਾਇਆ ਤੇ ਕਹਿਣ ਲੱਗੇ, ਭਾਈ ਤੂੰ ਸੇਵਾ ਸੂਵਾ ਵੀ ਕਰਦਾ ਕਿ ਨਹੀਂ? ਕਹਿੰਦਾ ਵੀ ਮੇਰੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਤੇ ਸੀ, ਪਰ ਮੈਂ ਸੇਵਾ ਕਿਉਂ ਨਹੀਂ ਕਰਦਾ? ਸਤਿਗੁਰੂ ਜੀ ਕਹਿਣ ਲੱਗੇ, ਫਿਰ ਤਾਂ ਤੇਰਾ ਜੀਵਨ ਬੇਕਾਰ ਹੈ, ਕਿਉਂਕਿ ਪਸ਼ੂ ਜਿਹੜਾ ਨਾ ਉਹ ਵੀ ਸਾਰਾ ਦਿਨ ਫਿਰ ਤੁਰ ਕੇ ਆਪਣਾ ਪੇਟ ਭਰ ਲੈਂਦਾ ਹੈ, ਸਾਰੇ ਦਿਨ ਬੋਲ ਪਾਰ ਨਹੀਂ ਆ, ਅਜੇ ਉਹਦਾ ਪੇਟ ਅਗਰੀ ਹੈ। ਸੰਗੋ ਜੀ, ਬੰਦਾ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਰਮਦਾ ਹੈ ਪੇਟ ਦੀ ਖਾਤਰ, ਤੇ ਪਸ਼ੂ ਵੀ ਭਰਮਦਾ ਹੈ। ਪਰ ਬੰਦੇ ਵਿੱਚ ਤੇ ਪਸ਼ੂ ਦੇ ਵਿੱਚ ਫਰਕ ਕੀ ਹੈ? ਫਰਕ ਸਿਰਫ ਇੰਨਾ ਹੀ ਹੈ ਕਿ ਬੰਦਾ ਨਾਮ ਜਪ ਸਕਦਾ ਹੈ, ਗੁਰੂ ਦੀ ਸੰਗਤ ਕਰ ਸਕਦਾ ਹੈ, ਬਾਣੀ ਪੜ੍ਹ ਸਕਦਾ ਹੈ, ਸੇਵਾ ਕਰ ਸਕਦਾ ਹੈ, ਪਰ ਪਸ਼ੂ ਇਹ ਕੰਮ ਨਹੀਂ ਕਰ ਸਕਦਾ। ਇਸ ਕਰਕੇ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ, ਭਾਈ ਉਹਨਾਂ ਨੇ ਕਦੇ ਸ੍ਰੇਸ਼ਟ ਗੁਰਾਂ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ, ਇਸ ਕਰਕੇ ਉਹਨਾਂ ਦਾ ਸਾਰਾ ਜਨਮ ਸਾਰਾ ਜੀਵਨ ਵਿਕਾਰ ਚਲਾ ਗਿਆ।
ਜਿਵੇਂ ਸਾਧੂ ਚਰਨ ਸਾਧੀ ਪਗ ਸੇਵੇ,
ਸੱਚੇ ਪਾਤਸ਼ਾਹ ਵੀ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਸ੍ਰੇਸ਼ਟ ਸਾਧੂ ਗੁਰਾਂ ਦੇ ਮੁਬਾਰਕ ਚਰਨਾਂ ਨੂੰ ਸੇਵਨਾ ਕੀਤਾ ਹੈ, ਜਿਨ੍ਹਾਂ ਨੇ ਸ੍ਰੇਸ਼ਟ ਗੁਰਾਂ ਦੇ ਪਾਵਨ ਉਪਦੇਸ਼ ਨੂੰ ਧਾਰਨ ਕੀਤਾ, ਇਹਨਾਂ ਸ੍ਰੇਸ਼ਟ ਸਾਧੂਆਂ ਦੇ ਜਿਨ੍ਹਾਂ ਨੇ ਪਗ ਚਰਨ ਸੇਵੇ ਚਰਨਾਂ ਦੀ ਸੇਵਾ ਕੀਤੀ, ਇਹ ਵੀ ਕਲਿਆਣਤਾ ਦੇ ਹੱਕਦਾਰ ਬਣ ਗਏ।
ਸਫਲ ਜਨਮ ਸਨਾਥਾ,
ਸੱਚੇ ਪਾਤਸ਼ਾਹ ਵੀ ਕਹਿੰਦੇ ਭਾਈ ਉਹਨਾਂ ਦਾ ਆਪਣਾ ਜੀਵਨ ਜਿਹੜਾ ਨਾ ਉਹ ਸਫਲ ਹੋ ਗਿਆ। ਕਿਉਂ? ਉਹ ਸਨਾਥਾ ਪਾਰਬ੍ਰਹਮ ਪਰਮੇਸ਼ਰ ਦੇ ਸੇਵਕ ਨੇ, ਇਹ ਮਾਲਕ ਵਾਲੇ ਨੇ। ਨਾਥਾ ਦਾ ਅਰਥ ਹੁੰਦਾ ਨਾਥ ਮਾਲਕ, ਸਨਾਥਾ ਤੋਂ ਭਾਵ ਮਾਲਕ ਦੇ ਸਹਿਤ, ਇਹ ਮਾਲਕ ਵਾਲੇ ਨੇ। ਤੇ ਜਿਹੜੇ ਮਖਸਮੇ ਹੁੰਦੇ ਨੇ ਉਹਨਾਂ ਦੇ, ਉਹਨਾਂ ਨੂੰ ਦਰ ਦਰ ਦੇ ਉੱਤੇ ਸੋਟੇ ਵੀ ਪੈਂਦੇ ਨੇ ਤੇ ਧੱਕੇ ਵੀ ਪੈਂਦੇ ਨੇ। ਜਿਹੜੇ ਮਖਸਮੇ ਹੁੰਦੇ ਨੇ ਲੋਕ ਉਹਨਾਂ ਨੂੰ ਗਾਲਾਂ ਵੀ ਕੱਢਦੇ ਨੇ, ਪਰ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਜਿਨ੍ਹਾਂ ਨੇ ਸ੍ਰੇਸ਼ਟ ਗੁਰੂ ਸਾਹਿਬਾਨ ਜੀ ਦੇ ਅਤਵਾ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜੇ ਹੋਏ ਸਾਧੂ ਨੇ ਉਹਨਾਂ ਦੇ ਚਰਨਾਂ ਦੀ ਸੇਵਾ ਕੀਤੀ, ਇਹ ਵੀ ਭਾਈ ਕਲਿਆਣਤਾ ਨੂੰ ਪ੍ਰਾਪਤ ਹੋਵੇ। ਤੁਹਾਨੂੰ ਸਫਲੇ ਜਨਮ ਸਮਰਥਾ, ਉਹਨਾਂ ਦਾ ਜਨਮ ਜਿਹੜਾ ਉਹ ਸਫਲ ਹੋ ਗਿਆ ਹੈ। ਆਇਆ ਤਾਕਾ ਸਫਲ ਹੈ ਪਰ ਉਪਕਾਰੀ ਹੋਏ, ਉਹਨਾਂ ਦਾ ਆਉਣਾ ਸਫਲਾ ਹੈ ਜਿਹੜੇ ਇੱਥੇ ਆ ਕੇ ਪਰ ਉਪਕਾਰ ਕਰਦੇ ਨੇ। ਜਿਵੇਂ ਆਪਾਂ ਕੱਲ੍ਹ ਵੀ ਬਾਬਾ ਵੀਰ ਸਿੰਘ ਜੀ ਔਰੰਗਾਬਾਦ ਵਾਲੇ ਮਹਾਂਪੁਰਖਾਂ ਦੀ ਵਿਚਾਰ ਸਰਵਣ ਕੀਤੀ ਸੀ, ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਬਾਅਦ ਹਫੜਾ ਦਫੜੀ ਮਰ ਚੁੱਕੀ ਸੀ ਸਿੱਖ ਅਹਿਲ ਅੰਦਰ, ਔਰ ਦੂਸਰੇ ਇਹਦਾ ਲਾਹਾ ਪ੍ਰਾਪਤ ਕਰ ਰਹੇ ਸੀ ਸੰਗਤ ਜੀ। ਇਤਿਹਾਸ ਬੜਾ ਵਿਸ਼ਾਲ ਹੈ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਬਾਬਾ ਜੀ ਸਭਰਾਵਾਂ ਦੇ ਲਾਗੇ ਬਰਾਜੇ ਹੋਏ ਸਨ, ਔਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁੱਤਰ ਜਿਨ੍ਹਾਂ ਨੇ ਬਗਾਵਤ ਕੀਤੀ ਉਹ ਵੀ ਬਾਬਾ ਜੀ ਕੋਲ ਪਹੁੰਚ ਗਏ, ਹੋਰ ਵੀ ਕਈ ਬਾਜੀ ਉੱਤੇ ਪਹੁੰਚੇ। ਔਰ ਇਹਨਾਂ ਡੋਗਰਿਆਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ, ਇਹਨਾਂ ਬਾਗੀਆਂ ਨੂੰ ਸਾਨੂੰ ਫੜਾ ਦਿੱਤਾ ਜਾਵੇ। ਬਾਬਾ ਜੀ ਨੇ ਕਿਹਾ, ਭਾਈ ਇਹ ਰਾਜ ਦੇ ਮਾਲਕ ਨੇ, ਤੁਸੀਂ ਇਹਨਾਂ ਨੂੰ ਬਾਗੀ ਕਹਿ ਰਹੇ ਹੋ, ਜੇ ਇਹ ਬਾਗੀ ਨੇ ਤੇ ਫਿਰ ਮਾਲਕ ਕੌਣ ਹੋਵੇਗਾ? ਉਹਨਾਂ ਨੇ ਹਮਲਾ ਕੀਤਾ, ਬਾਬਾ ਜੀ ਦੇ ਕੋਲ ਉਸ ਵੇਲੇ ਕੋਈ 1300 ਤੋਂ ਵੱਧ ਫੌਜੀ ਵੀ ਸਨ, 13,000 ਤੋਂ ਵੱਧ ਫੌਜੀ ਵੀ ਸਨ ਔਰ ਲੜਾਕੂ ਸਿੰਘ ਵੀ ਸਨ। ਉਹਨਾਂ ਨੇ ਬੇਨਤੀ ਕੀਤੀ ਬਾਬਾ ਜੀ ਆਪਾਂ ਇਹਨਾਂ ਦਾ ਡੱਟ ਕੇ ਮੁਕਾਬਲਾ ਕਰੀਏ। ਬਾਬਾ ਜੀ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਕਹਿਣ ਲੱਗੇ ਵੀ ਆਪਣਿਆਂ ਦੇ ਉੱਤੇ ਹੱਥ ਨਹੀਂ ਉਠਾਈਦਾ, ਜੇ ਆਪਣੇ ਆਪਣਿਆਂ ਨਾਲ ਲੜਨ ਲੱਗ ਪਏ ਤੇ ਆਪਾਂ ਮਜ਼ਾਨਿਆਂ ਦੇ ਉੱਤੇ ਜਿੱਤ ਕੇ ਉਹ ਪ੍ਰਾਪਤ ਕਰਾਂਗੇ। ਨਹੀਂ ਹੱਥ ਚੁੱਕਿਆ ਸੰਗੋ ਜੀ, ਔਰ ਜਦੋਂ ਹਮਲਾ ਹੋਇਆ 18 ਗੋਲੀਆਂ ਬਾਬਾ ਜੀ ਦੇ ਵੱਜੀਆਂ ਤੇ ਇੱਕ ਤੋਪ ਦਾ ਗੋਲਾ ਬਾਬਾ ਜੀ ਦੇ ਪੱਟ ਦੇ ਵੱਜਾ। ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਜਿਹਨਾਂ ਦੀ ਸੋਚ ਸੀ ਕਿ 365 ਗੁਰਦੁਆਰੇ ਇਹਨਾਂ ਨੂੰ ਬਣਵਾਉਣ, ਜੇ ਕੋਈ ਭੁੱਖਾ ਰਾਹੀ ਇੱਕ ਇੱਕ ਦਿਨ ਵੀ ਲੰਗਰ ਚੱਕੇ ਨਾ ਤੇ ਉਹਦਾ ਸਾਲ ਬੰਨੇ ਹੋ ਜਾ ਕਰੇਗਾ। ਉਹਨਾਂ ਗੁਰਦੁਆਰਿਆਂ ਦੇ ਵਿੱਚੋਂ ਜਿਵੇਂ ਸਭਰਾਵੀ ਗੁਰਦੁਆਰਾ ਸਾਹਿਬ ਬਾਬਾ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ, ਰੱਪੇ ਤੇ ਗੁਰਦੁਆਰਾ ਬਣਿਆ ਹੋਇਆ ਹੈ ਸਤਿਗੁਰੂ ਜੀ ਮੋਟਿਆਂ ਵਾਲੇ ਗੁਰਦੁਆਰਾ ਇੱਧਰਾਂ ਬੇਅੰਤ ਗੁਰਦੁਆਰੇ ਨੇ। ਗੱਗੇ ਬੂਹੇ ਬਾਬਾ ਜੀ ਦਾ ਜਨਮ ਸਥਾਨ ਨਰੰਗਾਬਾਦ ਤਰਨ ਤਾਰਨ ਸਾਹਿਬ ਜੀ ਦੇ ਲਾਗੇ ਬਾਬਾ ਜੀ ਲੰਗਰ ਚਲਾਉਂਦੇ ਰਹੇ। ਅੱਜ ਵੀ ਉੱਥੇ ਬਹੁਤ ਵਧੀਆ ਸਥਾਨ ਹੈ ਔਰ ਕੱਲ੍ਹ ਦੇ ਦਿਨ ਕੱਲ੍ਹ 27 ਵਿਸਾਖ 9 ਮਈ ਨੂੰ ਬਾਬਾ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਅੱਜ ਦੇ ਦਿਨ ਬਾਬਾ ਜੀ ਦਾ ਪਲੰਘੇ ਸਾਹਿਬ ਸਰੀਰ ਜਿਹੜਾ ਸੀ ਉਹ ਦਰਿਆ ਵਿੱਚ ਰੋੜਿਆ ਜਾਂਦਾ ਹੈ। ਅੱਗੇ ਜਾ ਕੇ ਸੰਗਤ ਜੀ ਸਰੀਰ ਨੂੰ ਬਾਹਰ ਕੱਢ ਕੇ ਬਾਬਾ ਜੀ ਦਾ ਸੰਸਕਾਰ ਕੀਤਾ ਜਾਂਦਾ ਹੈ। ਬਾਬਾ ਜੀ ਦੀ ਬਹੁਤ ਵੱਡੀ ਬਹਾਦਰੀ ਹੈ, ਜਿੱਥੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਵਿੱਚ ਰਹਿ ਕੇ ਵੀ ਸੇਵਾ ਕੀਤੀ, ਤਿਆਗ ਪੱਤਰ ਦੇ ਕੇ ਆ ਗਏ। ਬਾਬਾ ਭਾਗ ਸਿੰਘ ਜੀ ਪੁਰੀ ਵਾਲੇ, ਬਾਬਾ ਸਾਹਿਬ ਸਿੰਘ ਜੀ ਬੇਦੀ ਪੂਨੇ ਵਾਲੇ ਮਹਾਂਪੁਰਖਾਂ ਦਾ ਸਾਰੀ ਕੀਤਾ, ਫਿਰ ਲੰਗਰ ਚਲਾਏ, ਸੰਤਾਂ ਦੀ ਸੇਵਾ ਕੀਤੀ। ਸੰਗਤ ਜੀ ਫਿਰ ਆਪਣਿਆਂ ਦੇ ਹੱਥੋਂ ਹੀ ਸ਼ਹਾਦਤ ਪ੍ਰਾਪਤ ਕੀਤੀ ਪਰ ਆਪਣਿਆਂ ਦੇ ਉੱਤੇ ਹੱਥ ਨਹੀਂ ਚੁੱਕਿਆ। ਆਖਿਆ ਆਪਣਿਆਂ ਦੇ ਉੱਤੇ ਹੱਥ ਨਹੀਂ ਚੁੱਕਣਾ, ਭਾਈ ਜਿਹਦੇ ਰਹਿਣਾ ਉਹ ਰਵੇ, ਜਿਹਦੇ ਜਾਣਾ ਉਹ ਬੇਸ਼ੱਕ ਜਾ ਸਕਦਾ ਹੈ ਪਰ ਅਸੀਂ ਆਪਣਿਆਂ ਦੇ ਉੱਤੇ ਹੱਥ ਨਹੀਂ ਚੁੱਕਣਾ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਦਾ ਜਨਮ ਸਨਾਤਾ ਹੈ, ਉਹ ਸਫਲ ਜਨਮ ਵਾਲੇ ਹਨ।
ਜੈ ਦਾਸ 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 ਨਿਕੋ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ ਜਿਹੜੇ ਆਪ ਜੀ ਦੇ ਦਾਸ ਬਣਾ ਤੇ ਅੱਗੇ ਉਹਨਾਂ ਦੇ ਦਾਸ, ਕਿਰਪਾ ਕਰਕੇ ਮੈਨੂੰ ਉਹਨਾਂ ਦਾ ਦਾਸ ਬਣਾਉਣਾ ਕਰੋ ਜਿਹੜੇ ਮਨ ਕਰਕੇ ਸਰੀਰ ਕਰਕੇ ਬਾਣੀ ਕਰਕੇ ਆਪ ਜੀ ਦੇ ਦਾਸ ਨੇ। ਮਹਾਰਾਜ ਕਿਰਪਾ ਕਰਕੇ ਮੈਨੂੰ ਉਹਨਾਂ ਦਾ ਦਾਸ ਬਣਾਉਣਾ ਕਰੋ।
ਹਰਿ ਦਇਆ ਧਾਰ ਜਗਨਨਾਥਾ
ਹੇ ਹਰੀ ਪਰਮੇਸ਼ਰ ਜੀ ਜਗਤ ਦੇ ਨਾਥਾ ਮਾਲਕ ਜੀ ਵਾਹਿਗੁਰੂ ਜੀ ਕਿਰਪਾ ਕਰਕੇ ਸਾਡੇ ਤੇ ਦਇਆ ਕਰੋ।
ਹਮੇ ਅੰਦੁਲੇ ਗਿਆਨਹੀਨ ਅਗਿਆਨੀ
ਅਸੀਂ ਤਮਾਮ ਜੀਵ ਅਗਿਆਨਤਾ ਕਰਕੇ ਅੰਦੁਲੇ ਅੰਧੇ ਹਾਂ, ਗਿਆਨ ਹੀਣੇ ਹਾਂ।
ਯੋ ਚਾਲਹਿ ਮਾਰਗ ਪੰਥਾ
ਸੱਚੇ ਪਾਤਸ਼ਾਹ ਗਿਆਨ ਸਾਡੇ ਕੋਲ ਨਹੀਂ, ਅਗਿਆਨਤਾ ਸਾਡੇ ਕੋਲ ਬਹੁਤ ਜ਼ਿਆਦੀ ਹੈ, ਅਗਿਆਨਤਾ ਕਰਕੇ ਅਸੀਂ ਅੰਧੇ ਹਾਂ। ਹਮ ਅੰਧਲੇ ਅੰਧ ਬਿਕਾ ਬਿਕਰਾਤੇ ਕਿਉਂ ਚਾਲਾ ਗੁਰ ਚਾਲੀ सतगुरु दया करो सुखदाता हमलावर आपण पाली सच्चे पातशाह कृपा करके सानू अपने पल्ले ला के अपने मार्ग ते चलाउणा करो। महाराज असीं तमाम जीव अज्ञानता करके अंधले हां, ज्ञान भूल रहे हां ते अज्ञानता दे नाल भरे होए
हम। अंधले को गुरु अंचल दी जय।
सच्चे पातशाह जी को चल है मार्ग पंथा, आप जी दे मार्ग, आप जी दे राह दे उत्ते, आप जी दी चलाई हुई मर्यादा अनुसार असीं किवें चलीए। हम अंधले को गुरु अंचल दी जय। सानू अंधिआं नूं महाराज कृपा करके अपने नाम दा पल्ला पकड़ौरा करो जी।
जन नानक चल है मिलंथा।
सच्चे पातशाह जी सानू अन्या नूं ऐसे गुरसिख रूपी अंचो देना करो जेड़े मर्यादा विच प्रपट ने, सिमरन भजन विच प्रपट ने। महाराज असीं उहनां दा पल्ला फड़ के आप जी दे मार्ग ते तुर सकीए। संगत जी देवे बाबा बिधी चंद साहब जी ने और भाई अदली जी की संगत की, भाई अदली जी का पला पकड़िया, भाई अदली जी का पला पकड़ के गुरु की शरण में आए, नाम दान सिखी की दात प्राप्त की, मात लोक में वह कार्य कर गए जेडे अज तिकर किसी ने किए। और गुरु घर के एडा वड्डा मुरातबा प्राप्त कर लिया, बिधी चंद छीना गुरु का सीमा, गुरु का दिल बन गया, भाई तिकर किसी ने मुरातबा हासिल नहीं होया। सच्चे पातशाह जी कहते हैं महाराज कृपा करो सानू अन्या अज्ञानिया महाराज ज्ञान का पला पकड़ाओ, ज्ञानी रूप सिखा का पला पकड़ाओ, ताकि असीं उन्हां नाल मिल करके हजूर कहिंदे आप जी के मार्ग के उत्ते चल सकीए, आप जी के चलाई हुई मर्यादा के उत्ते तुर सकीए। गुरसिख मीत चलो गुर चलो, जो गुर कहे सो ही पल मानो, हर हर कथा निराली। सच्चे पातशाह जी कहिंदे ने कि भाई सो गुरु की चलाई हुई मर्यादा अनुसार चलना करो, यही गुरु की गुरु के राह उत्ते चलना है, गुरु के मार्ग उत्ते चलना है। जिहड़ा मर्यादा तो पासे चल जाता वह गुरु के मार्ग तो भी पासे चल जाता। इस करके सतगुरु जी ने अज के पावन पवित्र हुक्म विच आपां नूं इह दात बख्शिश की। आओ लड़ी वार चल रही कथा दी विचार संग करिए।
नरू मरे नर काम ना आवे।
गुरु ग्रंथ साहिब जी ने अंग 870 ते राज गोंड विच भगत कबीर साहिब जी दी बारी संगत जी जो दी कथा लड़ी वार चल रही है, भगत कबीर साहिब जी ने मनुखा के बारे दर्शाया है, नर मरै नर काम न आवे। बंदा मर जाता है पर बंदा किसी काम नहीं आता। चार बंदे चुकते ने शमशान घाट में ले जाके संस्कार कर देंगे, कोई दफड़ा देंगे ने, कोई पानी में रोड़ देंगे ने, पर किसी काम नहीं आता। मरी मरा मर काम ना। जब मनुख के अंदरों नर मादा खत्म हो जाता है ना जी, फिर यह बंदा किसी भी काम नहीं आता, कोई काम लोकाई दे समाज दे नहीं सवार। और जब नर मनुख मर जाता है तो नरू एक जी त्वचा है ना संगत जी, तेरी चमड़ी जी किसी काम नहीं आएगी।
पशु मरे दस काज सवारे।
भगत जी कहते पशु मरता है ਲੋਕਾਂ ਦੇ ਕਈ ਕੰਮ ਸੁਧਾਰਦਾ ਹੈ। ਇੱਕ ਕਵੀ ਹੋਇਆ ਦਇਆ ਰਾਮ, ਉਹਨੇ ਇੱਕ ਕਵਿਤਾ ਲਿਖੀ ਹੈ, ਉਹਦੇ ਵਿੱਚ ਉਹ ਲਿਖਦਾ ਹੈ ਕਿ ਹਾਥੀ ਦੇ ਦੰਦਾਂ ਦੇ ਕਈ ਤਰ੍ਹਾਂ ਦੇ ਕਟੋਰੇ ਬਣਦੇ ਨੇ ਔਰ ਬਾਗਣ ਦੀ ਜਿਹੜੀ ਖੱਲ ਹੈ ਉਹ ਸ਼ਿਵਜੀ ਨੇ ਪ੍ਰਵਾਨ ਕੀਤੀ ਹੈ ਔਰ ਇਸੇ ਤਰ੍ਹਾਂ ਜਿਹੜੀ ਮਿਰਗਾਂ ਦੀ ਖੱਲ ਹੈ ਉਹ ਦੇਵੀ ਜਤਨੀ ਜਿਹੜੇ ਨੇ ਉਹ ਆਪਣੇ ਸਰੀਰ ਦੇ ਉੱਤੇ ਧਾਰਨ ਕਰਦੇ ਨੇ ਔਰ ਇਸੇ ਤਰ੍ਹਾਂ ਹੀ ਜਿਹੜੇ ਪੰਛੀਆਂ ਦੀ ਖੱਲ ਹੈ ਇਹਦੇ ਜੋੜੇ ਬਣਦੇ ਨੇ। ਪੁਰਾਣੇ ਸਮੇਂ ਸੰਗਲ ਵੀ ਬੋਕੇ ਬਣਦੇ ਸਨ, ਮਛਕਾਂ ਬਣਦੀਆਂ ਸਨ ਜਿਹਦੇ ਵਿੱਚ ਮਾਛਕੀ ਲੋਕ ਪਾਣੀ ਢੋਇਆ ਕਰਦੇ ਸਨ, ਵਧਰਾਂ ਬਣਦੀਆਂ ਨੇ ਔਰ ਕਈ ਕਾਰਜ ਜਿਹੜੇ ਨੇ ਪਸ਼ੂ ਦਾ ਚੰਮ ਜਿਹੜਾ ਵਾ ਉਹ ਕਈ ਕੰਮਾਂ ਵਿੱਚ ਆਉਂਦਾ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਬੰਦਾ ਮਰ ਜਾਂਦਾ ਨਾ ਇਹਦਾ ਨਾ ਤਾਂ ਚਮੜੀ ਕਿਸੇ ਕੰਮ ਆਉਂਦੀ ਨਾ ਹੱਡੀ ਕਿਸੇ ਕੰਮ ਆਉਂਦੀ। ਭਗਤ ਜੀ ਕਹਿੰਦੇ ਪਸ਼ੂ ਮਰਾ ਦਸ ਕਾਲ ਸਵਾਰੇ, ਜਦੋਂ ਪਸ਼ੂ ਮਰਦਾ ਤੇ ਇਹ ਬੰਦੇ ਦੇ ਕਈ ਕੰਮ ਸਵਾਰਦਾ।
ਆਪਣੇ ਕਰਮ ਕੀ ਗੱਤ ਮੈਂ ਕਿਆ ਜਾਣੋ।
ਭਗਤ ਜੀ ਕਹਿੰਦੇ ਨੇ ਹੇ ਭਾਈ ਮੈਂ ਆਪਣੇ ਕਰਮਾਂ ਦੀ ਗਤੀ ਆਪਣੀ ਕਰਮਾਂ ਦੀ ਹਾਲਤ ਨੂੰ ਕੀ ਜਾਣ ਸਕਦਾ।
ਮੈਂ ਕਿਆ ਜਾਣੋ ਬਾਬਾ ਰੇ,
ਬਾਬਾ ਰੇ ਹੇ ਭਾਈ ਮੈਂ ਆਪਣੇ ਕਰਮਾਂ ਦੀ ਗਤੀ ਬਾਰੇ ਕੀ ਜਾਣ ਸਕਦਾ ਹਾਂ ਵੀ ਇਹਦਾ ਕੀ ਫਲ ਪ੍ਰਾਪਤ ਹੋਵੇਗਾ। ਭਾਵੇਂ ਭਗਤ ਜੀ ਨੇ ਵਿਧ ਨਿਖੇਧ ਕਰਮਾਂ ਦਾ ਜ਼ਿਕਰ ਕੀਤਾ ਹੈ ਕਿ ਜਿਹੜੇ ਵਿਧੀ ਸਾਹਿਬ ਕਰਮ ਕੀਤੇ ਜਾਂਦੇ ਨੇ ਉਹਨਾਂ ਦਾ ਫਲ ਪ੍ਰਾਪਤ ਹੁੰਦਾ। ਜਿਹੜੇ ਨਿਖੇਧ ਕਰਮ ਨੇ ਨਾ ਜਿਹਨਾਂ ਦੀ ਸ਼ਾਸਤਰ ਗੁਰੂ ਗ੍ਰੰਥ ਸਾਡੇ ਆਗਿਆ ਨਹੀਂ ਦਿੰਦੇ ਸਕਦੇ ਜੀ, ਉਹਨਾਂ ਦਾ ਕੋਈ ਫਾਇਦਾ ਨਹੀਂ ਹੈ। ਪਰ ਭਗਤ ਜੀ ਨੇ ਇੱਥੇ ਫਿਰ ਜ਼ਿਕਰ ਕੀਤਾ ਆਪਣੇ ਕਰਮ ਕੀ ਗੱਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ, ਆਪਣੇ ਕਰਮਾਂ ਦੀ ਗਤੀ ਮੈਂ ਕੀ ਜਾਣ ਸਕਦਾ ਹਾਂ। ਹੇ ਭਾਈ ਮੈਂ ਆਪਣੇ ਕਰਮਾਂ ਦੀ ਗਤੀ ਨੂੰ ਨਹੀਂ ਜਾਣ ਸਕਦਾ।
ਰਾਮ
ਦੇ ਕੇ ਫਰਮਾਉਂਦੇ
ਆਡ ਜਲੇ ਜੈਸੇ ਲੱਕੜੀ ਕਾ ਤੂਲਾ।
ਭਗਤ ਜੀ ਕਹਿੰਦੇ ਜਦੋਂ ਬੰਦੇ ਦੀ ਮੌਤ ਹੋ ਜਾਂਦੀ ਹੈ, ਮੌਤ ਤੋਂ ਬਾਅਦ ਬੰਦੇ ਦਾ ਸਰੀਰ ਕਿਉਂਕਿ ਸ਼ਮਸ਼ਾਨ ਘਾਟ ਲਿਜਾਇਆ ਜਾਂਦਾ ਹੈ, ਚਿਖਾ ਤਿਆਰ ਕਰਕੇ ਤੇ ਬੰਦੇ ਨੂੰ ਵਿੱਚ ਟਿਕਾ ਕੇ ਅਗਨੀ ਦਿੱਤੀ ਜਾਂਦੀ ਹੈ ਤੇ ਉਸ ਵੇਲੇ ਕੀ ਹੁੰਦਾ ਹੈ ਹਾਰ ਜਲੇ ਜੈਸੇ ਲੱਕੜੀ ਕਾ ਤੂਲਾ। ਜਿਹੜੇ ਬੰਦੇ ਦੇ ਹੱਡ ਨੇ ਉਹਨਾਂ ਦੀ ਇਹ ਕਿਉਂ ਸੜਦੇ ਨੇ ਜਿਵੇਂ ਲੱਕੜੀਆਂ ਦਾ ਤੂਲਾ। ਤੂਲਾ ਕਹਿੰਦੇ ਨੇ ਗੱਠੇ ਨੂੰ, ਜਿਵੇਂ ਲੱਕੜੀਆਂ ਦੀ ਬੰਨੀ ਹੋਈ ਕੰਡ ਸੜਦੀ ਹੈ ਨਾ ਇਸ ਤਰ੍ਹਾਂ ਇਹ ਬੰਦੇ ਦੇ ਹੱਡ ਸੜਦੇ ਨੇ।
ਇਸ ਜਲੇ ਜੈਸੀ ਘਾਸ ਕਾ ਪੂਲਾ।
ਅਤੇ ਜਿਹੜੇ ਬੰਦੇ ਦੇ ਕੇਸ ਦੇ ਰੋਮ ਨੇ ਸੰਗਤ ਜੀ ਇਹ ਕਿਉਂ ਸੜਦੇ ਨੇ ਜਿਵੇਂ ਘਾਹ ਦਾ ਪੂਲਾ ਸੜ ਜਾਂਦਾ ਹੈ। ਸੁੱਕਾ ਘਾਹ ਹੋਵੇ ਨਾ ਤੇ ਕਈ ਵਾਰ ਪੂਲੇ ਵੱਧੇ ਜਾਂਦੇ, ਉਹਨੂੰ ਅੱਗ ਲਾਈਏ ਤੇ ਮਿੰਟਾਂ ਸਕਿੰਟਾਂ ਵਿੱਚ ਸੜ ਜਾਂਦੇ ਨੇ। ਲੱਕੜੀ ਨੂੰ ਅੱਗ ਲਾਈਏ ਤੇ ਟਾਈਮ ਲਾਉਂਦੀ ਸੜਦਿਆਂ, ਪਰ ਘਾਹ ਨੂੰ ਅੱਗ ਲਾਈਏ ਤੇ ਸਕਿੰਟਾਂ ਵਿੱਚ ਸੜ ਜਾਂਦਾ ਹੈ। ਭਗਤ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਹੱਡੀਆਂ ਨੇ ਨਾ ਜੀ ਇਹ ਤਾਂ ਲੱਕੜੀਆਂ ਦੀ ਤਰ੍ਹਾਂ ਸੜਦੀਆਂ ਨੇ, ਇਹ ਸਖ਼ਤ ਨਹੀਂ ਨੇ। ਪਰ ਜਿਹੜੇ ਕੇਸ ਨੇ ਇਹ ਘਾਹ ਦੇ ਪੂਲੇ ਦੀ ਤਰ੍ਹਾਂ, ਔਰ ਘਾਹ ਦਾ ਜਿਹੜਾ ਗੱਠਾ ਸੜ ਜਾਂਦਾ ਨਾ ਜੀ ਇਵੇਂ ਇਹ ਕੇਸ ਸੜ ਜਾਂਦੇ।
ਕਹੋ ਕਬੀਰ ਤਬ ਹੀ ਮਰ ਜਾਗੈ।
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਬੰਦਾ ਤਦੋ ਜਾਗਦਾ ਗਿਆਨ ਅਵਸਥਾ ਵਿੱਚ,
ਨਮਕਾ ਡੰਡ ਮੂੰਡ ਵਹਿ ਲਾਗੈ
ਜਦੋਂ ਜਮਦੀ ਇਹ ਜਾਗਦਾ
ਗੂੰਡ ਆਕਾਸ਼ ਗਗਨ ਪਾਤਾਲ ਗਗਨ ਹੈ।
ਭਗਤ ਜੀ ਕਹਿੰਦੇ ਦੇਵੇ ਘੜਾ ਪਾਣੀ ਦਾ ਭਰਿਆ ਹੋਵੇ ਨਾ ਜੀ ਤੇ ਉਹਦੇ ਵਿੱਚ ਵੇਖੀਏ ਤੇ ਸਾਨੂੰ ਉਹਦੇ ਵਿੱਚ ਵੀ ਆਕਾਸ਼ ਨਜ਼ਰ ਆਵੇਗਾ, ਉੱਪਰ ਵੀ ਆਕਾਸ਼ ਹੈ ਥੱਲੇ ਵੀ ਆਕਾਸ਼ ਹੈ। ਇਸੇ ਤਰ੍ਹਾਂ ਕਹਿੰਦੇ ਨੇ ਆਕਾਸ਼ ਗਗਨ ਪਾਤਾਲ ਗਗਨ ਹੈ ਔਰ ਘੜੇ ਦੇ ਉੱਪਰ ਵੀ ਆਕਾਸ਼ ਹੈ ਤੇ ਘੜੇ ਦੇ ਥੱਲੇ ਪਾਤਾਲ ਵਾਲੇ ਪਾਸੇ ਧਰਤੀ ਵਾਲੇ ਪਾਸੇ ਵੀ ਸਾਨੂੰ ਆਕਾਸ਼ ਗਗਨ ਨਜ਼ਰ ਆਵੇਗਾ। ਇਸੇ ਤਰ੍ਹਾਂ ਜਿਹੜਾ ਚਿਤਾ ਆਕਾਸ਼ ਹੈ ਨਾ ਜੀ ਅਕਾਲ ਪੁਰਖ ਵਾਹਿਗੁਰੂ ਬ੍ਰਹਮ ਉਹ ਸਾਡੇ ਆਕਾਸ਼ ਸਿਰ ਵਾਲੇ ਪਾਸੇ ਵੀ ਹੈ ਅਤੇ ਪਾਤਾਲ ਪੈਰਾਂ ਵਾਲੇ ਪਾਸੇ ਵੀ ਇਹ ਨਜ਼ਰ ਆਉਂਦਾ।
ਚਾਹੁ ਦਿਸ ਗਗਨ ਰਹਾਏ ਲੇ
ਅਤੇ ਘੜੇ ਦੇ ਚੌਵੀ ਪਾਸੇ ਸੰਗਿਆ ਜੀ ਆਕਾਸ਼ ਜਿਹੜਾ ਨਾ ਇਹ ਰਹਿੰਦਾ ਹੈ। ਇਹ ਜਿਹੜਾ ਸਾਡਾ ਸਰੀਰ ਰੂਪੀ ਘੜਾ ਹੈ ਨਾ ਇਸ ਸਰੀਰ ਰੂਪੀ ਘੜੇ ਦੇ ਚੌਵੀ ਪਾਸੇ ਜਿਹਦਾ ਆਕਾਸ਼ ਬ੍ਰਹਮ ਜਿਹੜਾ ਨਾ ਉਹ ਰਹਿੰਦਾ।
ਆਨੰਦ ਮੂਲ ਸਦਾ ਪੁਰਖੋਤਮ
ਜੋ ਪਰਮਾਤਮਾ ਆਨੰਦ ਦਾ ਮੁੱਢ ਹੈ, ਆਨੰਦ ਦਾ ਕਾਰਨ ਹੈ, ਆਨੰਦ ਦਾ ਸਰੋਤ ਹੈ, ਉਹ ਸਦਾ ਹੀ ਪੁਰਖੋਤਮ ਪੁਰਖਾਂ ਦੇ ਵਿੱਚੋਂ ਉੱਤਮ ਪੁਰਖ ਹੈ।
ਘਟ ਬਿਨ ਸਹਿ ਗਗਨ ਨਾ ਜਾਏ ਲੇ
ਪਰ ਜਦੋਂ ਉਹ ਘੜਾ ਭੱਜ ਜਾਂਦਾ ਨਾ ਜੀ ਤੇ ਪਾਣੀ ਰਹਿ ਜਾਂਦਾ ਹੈ ਤੇ ਆਕਾਸ਼ ਫਿਰ ਵੀ ਰਹਿੰਦਾ ਹੈ। ਜਿਹੜਾ ਆਕਾਸ਼ ਘੜੇ ਦੇ ਵਿੱਚ ਦਿਸਦਾ ਸੀ ਨਾ ਜੀ ਹੁਣ ਘੜਾ ਭੱਜ ਆਵੇ ਤੇ ਕੋਈ ਕਹੇ ਕਿ ਹੁਣ ਆਕਾਸ਼ ਵੀ ਨਹੀਂ ਰਿਹਾ ਇਹ ਨਹੀਂ ਗੱਲ, ਆਕਾਸ਼ ਫਿਰ ਵੀ ਬਰਕਰਾਰ ਹੈ। ਜਿਹੜਾ ਆਕਾਸ਼ ਘੜੇ ਦੇ ਵਿੱਚ ਸਾਨੂੰ ਦਿਸ ਰਿਹਾ ਸੀ ਨਾ ਉੱਪਰ ਵੀ ਹੇਠਾਂ ਵੀ ਚੌ ਪਾਸੇ ਉਹ ਆਕਾਸ਼ ਫਿਰ ਵੀ ਸਦੀਵ ਕਾਲ ਰਹਿੰਦਾ ਹੈ। ਇਸੇ ਤਰ੍ਹਾਂ ਸਰੀਰ ਰੂਪੀ ਘੜਾ ਭੱਜ ਜਾਵੇ ਨਾਸ ਹੋ ਜਾਵੇ ਪਰ ਜਿਹਦਾ ਕਾਲ ਬ੍ਰਹਮ ਜਿਹੜਾ ਨਾ ਉਹ ਸੰਗਤ ਜੀ ਨਾਸ ਨਹੀਂ ਹੁੰਦਾ, ਉਹ ਸਦੀਵ ਕਾਲ ਹੀ ਰਹਿੰਦਾ ਹੈ। ਘੱਟ ਬਿਨਸ ਗਗਨ ਨਾ ਜਾਏ ਸਰੀਰ ਰੂਪੀ ਘੜਾ ਬਿਨਸ ਜਾਵੇ ਪਰ ਜਿਹਦਾ ਆਕਾਸ਼ ਬ੍ਰਹਮ ਰੂਪੀ ਆਕਾਸ਼ ਸੰਗਤ ਜੀ ਉਹ ਕਿਤੇ ਵੀ ਆਉਂਦਾ ਤੇ ਜਾਂਦਾ ਨਹੀਂ।
ਰਾਗ ਭਇਓ
ਭਗਤ ਜੀ ਕਹਿੰਦੇ ਮੈਨੂੰ ਨਾਰਾਜ਼ ਹੋ ਗਿਆ
ਇਹੋ ਜੀਉ ਆਏ ਕਹਾਂ ਗਇਓ
ਇਹ ਜੀ ਕਿੱਥੇ ਆਇਆ ਤੇ ਕਿੱਥੇ ਚਲਾ ਗਿਆ।
ਹਾਂਜੀ ਪੰਚ ਤਤ ਮਿਲਕਾਇਆ ਕਿੰਨੀ
ਹੋਰ ਪੰਡਿਤ ਬੈਠਾ ਸੀ ਕਹਿਣ ਲੱਗਾ ਭਗਤ ਜੀ ਤੁਹਾਨੂੰ ਨੀ ਪਤਾ ਕਿ ਪਰਮੇਸ਼ਵਰ ਨੇ ਪੰਜਾਂ ਤੱਤਾਂ ਦੁਆਰਾ ਇਹ ਸਰੀਰ ਦੀ ਰਚਨਾ ਕੀਤੀ ਹੈ ਤੇ ਇਹ ਜਦੋਂ ਸਰੀਰ ਬਣਸਦਾ ਹੈ ਤੇ ਉਹਦੇ ਪੰਜਾਂ ਤੱਤਾਂ ਵਿੱਚ ਤੱਤ ਬਲੀਨ ਹੋ ਜਾਂਦੇ ਨੇ। ਹੁਣ ਭਗਤ ਜੀ ਉਹਨੂੰ ਉਪਦੇਸ਼ ਦਿੰਦੇ ਨੇ ਪੰਚ ਤੱਤ ਮਲਕਾਇਆ ਕੀ ਭਾਈ ਤੂੰ ਸੋ ਇਹ ਗੱਲ ਕਹਿ ਰਿਹਾ ਹੈ ਮੀਮਾਂਸਾ ਦੁਆਰਾ ਕਿ ਪੰਜਾਂ ਤੱਤਾਂ ਦੁਆਰਾ ਇਸ ਸਰੀਰ ਦੀ ਰਚਨਾ ਕੀਤੀ।
ਤੱਤ ਕਹਾ ਤੇ ਕੀਨ ਰੇ
ਪੰਡਿਤ ਜੀ ਤੋਂ ਸਾਨੂੰ ਇਹ ਦੱਸੋ ਕਿ ਤੱਤ ਕਿਹੜੀ ਗੱਲ ਤੋਂ ਕਿਹੜੀ ਵਸਤੂ ਤੋਂ ਪਰਮੇਸ਼ਰ ਨੇ ਪੈਦਾ ਕੀਤੇ।
ਕਰਮ ਬਾਦ ਤੁਮ ਜੀਉ ਕਹਿਤ ਹੋ
ਪੰਡਿਤ ਕਹਿਣ ਲੱਗਾ ਭਗਤ ਜੀ ਇਹ ਜੀਵ ਜਿਹੜਾ ਨਾ ਇਹ ਕਰਮਾਂ ਦਾ ਵਾਧਾ ਹੋਇਆ, ਇਹ ਕਰਮਾਂ ਦਾ ਵਾਧਾ ਹੋਇਆ ਹੈ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਕਿ ਇਹ ਜੀਵ ਵਾਚਣਾ ਦਾ ਵਾਧਾ ਆਉਂਦਾ ਜਾਂਦਾ ਸੰਸਾਰ ਵਿੱਚ ਵਾਰ ਵਾਰ। ਹੁਣ ਇਹਨੇ ਪੰਡਿਤ ਨੇ ਕਿਹਾ ਜੀ ਇਹ ਕਰਮਾਂ ਦਾ ਵਾਧਾ ਹੋਇਆ ਹੈ ਤੇ ਭਗਤ ਜੀ ਕਹਿੰਦੇ ਨੇ ਕਰਮ ਵੱਧ ਤੁਮ ਜੀਵੋ ਕਹਿਤ ਹੋ ਤੁਸੀਂ ਪੰਡਿਤ ਜੀ ਕਹਿੰਦੇ ਕਿ ਇਹ ਜੀਵ ਕਰਮਾਂ ਦਾ ਵਾਧਾ ਹੋਇਆ
ਹੈ ਕਿਨ ਜੀਓ ਦੀਨ ਰੇ
ਪਰ ਇਹ ਜਿਹੜੇ ਕਰਮ ਨੇ ਨਾ ਇਹ ਜੀਵ ਨੂੰ ਕਿਸਨੇ ਦੇਣਾ ਕੀਤੇ ਨੇ ਕਿਉਂਕਿ ਜਿਹੜਾ ਮੁਰਦਾ ਨਾ ਜੀ ਉਹ ਕਰਮ ਨਹੀਂ ਕਰ ਸਕਦਾ, ਜੀਵ ਦਾ ਬੰਦਾ ਹੀ ਕਰਮ ਕਰਦਾ ਹੈ। ਤੇ ਭਗਤ ਜੀ ਕਹਿੰਦੇ ਪੰਡਿਤ ਜੀ ਦੱਸੋ ਫਿਰ ਇਹ ਕਰਮ ਜਿਹੜੇ ਜੀਵ ਨੂੰ ਕਿੱਥੋਂ ਮਿਲੇ, ਜਿਹਨਾਂ ਕਰਮਾਂ ਦੇ ਵਿੱਚ ਜੀਵ ਵੱਧ ਗਿਆ ਉਹ ਕਰਮ ਕਿਹਨੇ ਦਿੱਤੇ ਨੇ। ਤੇ ਪੰਡਿਤ ਨੂੰ ਅੱਗੇ ਜਵਾਬ ਦਾ ਆਇਆ ਤੇ ਕਹਿਣ ਲੱਗਾ ਭਗਤ ਜੀ ਹੁਣ ਤੁਸੀਂ ਆਪ ਦੀ ਕਿਰਪਾ ਕਰਕੇ ਦੱਸ ਦਿਓ ਤੇ ਭਗਤ ਜੀ ਕੀ ਕਹਿ ਰਹੇ ਨੇ।
ਹਰਿ ਮਹਿ ਤਨ ਹੈ ਤਨ ਮਹਿ ਹਰਿ ਹੈ।
ਭਗਤ ਜੀ ਕਹਿੰਦੇ ਪੰਡਿਤ ਜੀ ਮੇਰੇ ਵਿਚਾਰ ਤਾਂ ਇਹ ਹੈ ਹਰਿ ਮਹਿ ਤਨ ਹੈ, ਹਰੀ ਦੇ ਵਿੱਚ ਸਾਰੇ ਸਰੀਰ ਨੇ ਤੇ ਸਾਰੇ ਸਰੀਰਾਂ ਦੇ ਵਿੱਚ ਹਰੀ ਪਰਮੇਸ਼ਰ
ਨਿਰੰਤਰ ਸੋਏ ਰੇ।
ਇਹ ਪਰਮੇਸ਼ਰ ਦੇ ਸਾਰੇ ਲਗਾਤਾਰ ਵਰਤ ਰਿਹਾ ਹੈ, ਉਹ ਸਾਰੇ ਸਰੀਰਾਂ ਵਿੱਚ ਹੈ ਤੇ ਸਰੀਰ ਇਹਦੇ ਵਿੱਚ
ਹੈ। ਕਬੀਰ ਰਾਮ ਨਾਮ ਨਾ ਛੋਡੋ।
ਪੰਡਿਤ ਨੇ ਬੇਨਤੀ ਕੀਤੀ ਵਰਸਾਵੇ ਜੀ ਕਰਨਾ ਚਾਹੀਦਾ ਤੇ ਭਗਤ ਜੀ ਕਸਮ ਕਰਦੇ ਨੇ ਪੰਡਿਤ ਜੀ ਰਾਮ ਨਾਮ ਨਾ ਛੋਡੋ, ਰਮੇ ਹੋਏ ਰਾਮ ਪਰਮੇਸ਼ਰ ਦਾ ਨਾਮ ਨਹੀਂ ਛੱਡਣਾ ਚਾਹੀਦਾ, ਨਾਮ ਜਪਣਾ ਚਾਹੀਦਾ, ਨਾਮ ਕਦੇ ਤਿਆਗਣਾ ਨਹੀਂ ਚਾਹੀਦਾ।
ਜੇ ਹੋਏ ਸੋ ਹੋਏ ਰੇ,
ਭਾਵੇਂ ਇਹ ਕਰਮਾਂ ਦੀ ਗਤੀ ਹੈ, ਭਾਵੇਂ ਜੋ ਕੁਛ ਵੀ ਹੈ ਸਿੱਧੇ ਸੁੱਟੇ ਸਿੱਧ ਜੋ ਕੁਛ ਹੋ ਰਿਹਾ ਹੈ ਉਹ ਹੋ ਹੀ ਜਾਵੇ, ਪਰ ਨਾਮ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਦੁੱਖ ਆ ਜਾਵੇ ਸੁੱਖ ਆ ਜਾਵੇ, ਨਾਮ ਸਿਮਰਨ ਭਜਨ ਨਿਤਨੇਮ ਜ਼ਰੂਰ ਕਰਨਾ ਚਾਹੀਦਾ ਹੈ। ਇਹ ਭਗਤ ਕਬੀਰ ਸਾਹਿਬ ਜੀ ਨੇ ਪਾਵਨ ਰਾਜ ਜੀਵਨ ਦੇ ਵਿੱਚ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਰੀਰ ਦਾ ਸੰਬੰਧ ਹੈ, ਇਹਦਾ ਮਾਣ ਨਹੀਂ ਕਰਨਾ ਚਾਹੀਦਾ। ਸੰਗਤ ਜੀ ਇਹ ਸਬੀਰ ਕਾਲ ਰਹਿਣ ਵਾਲਾ ਨਹੀਂ, ਇਸ ਕਰਕੇ ਜਿਹੜਾ ਸਬੀਰ ਕਾਲ ਰਹਿਣ ਵਾਲਾ ਉਹਦੇ ਉੱਤੇ ਮਾਣ ਕਰਨਾ ਚਾਹੀਦਾ ਹੈ। ਸਤਿਗੁਰੂ ਜੀ ਦਾ ਕਿਰਪਾਨ ਕੋਰ ਚੁਗਰ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਹਰਿ ਮਹਿ ਤਨ ਹੈ ਤਨ ਮਹਿ ਹਰਿ ਹੈ,
ਸਰਬ ਨਿਰੰਤਰ
ਵਾਹਿਗੁਰੂ।